ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪ੍ਰੋਫੈਸਰ ਪੂਰਨ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ, ਗੁਰੂ ਅਰਜਨ ਦਰਸ਼ਨ। ਆਓ ਉਸਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਸੱਤਵਾਂ ਅੰਕ, ਗੁਰੂ ਅਰਜਨ ਦੇਵ ਜੀ ਪਤੀ ਅਤੇ ਪਿਤਾ ਦੇ ਰੂਪ ਵਿੱਚ। ਗੁਰੂ ਅਰਜਨ ਦੇਵ ਜੋ ਪੈਗੰਬਰ, ਕਵੀ, ਸੰਗੀਤ ਆਚਾਰੀਆ ਅਤੇ ਲੋਕਾਂ ਨੂੰ ਤੀਬਰ ਪਿਆਰ ਦੇਣ ਵਾਲੇ, ਉਹਨਾਂ ਦੇ ਨਿਰਮਾਤਾ ਅਤੇ ਰੱਖਿਅਕ ਸਨ, ਡੂੰਘੇ ਮਾਨਵੀ ਗੁਣਾਂ ਦੇ ਸੁਆਮੀ ਸਨ। ਉਹ ਆਦਰਸ਼ਕ ਪਤੀ ਅਤੇ ਆਦਰਸ਼ਕ ਪਿਤਾ ਸਨ। ਇੱਕ ਵਾਰ ਮਾਤਾ ਗੰਗਾ ਜੀ ਨੇ ਉਹਨਾਂ ਦੀ ਹਜ਼ੂਰੀ ਵਿੱਚ ਬੇਨਤੀ ਕਰਕੇ ਇੱਛਾ ਪ੍ਰਗਟ ਕੀਤੀ ਕਿ ਅਕਾਲ ਪੁਰਖ ਦੇ ਉੱਚੇ ਦਰ ਤੋਂ ਬਖਸ਼ੀ ਗਈ ਪੁੱਤਰ ਦੀ ਦਾਤ ਦੀ ਪ੍ਰਾਪਤੀ ਲਈ ਇੰਨੀ ਦੇਰੀ ਕਿਉਂ ਹੋ ਰਹੀ ਹੈ। ਗੁਰੂ ਅਰਜਨ ਦੇਵ ਜੀ ਨੇ ਮਾਤਾ ਗੰਗਾ ਜੀ ਨੂੰ ਇਹ ਬਚਨ ਕੀਤਾ, ਪ੍ਰਿਯੇ, ਤੁਹਾਡਾ ਸਪੁੱਤਰ ਜ਼ਰੂਰ ਆਵੇਗਾ, ਪਰ ਉਹ ਭਾਈ ਬੁੱਢਾ ਜੀ ਵੱਲੋਂ ਸੱਦੇ ਨੂੰ ਉਡੀਕ ਰਿਹਾ ਹੈ। ਉਹ ਹੀ ਉਸਨੂੰ ਪ੍ਰਭੂ ਦੇ ਦਰ ਤੋਂ ਬੁਲਾਉਣਗੇ। ਕਿਸੇ ਸ਼ੁਭ ਘੜੀ ਜਦੋਂ ਉਹ ਅਨੰਦ ਮਗਨ ਅਵਸਥਾ ਵਿੱਚ ਬੈਠੇ ਹੋਣਗੇ, ਇਸ ਉਦੇਸ਼ ਲਈ ਤੁਸਾਂ ਨੂੰ ਭਾਈ ਬੁੱਢਾ ਜੀ ਦੇ ਕੋਲ ਜਾ ਕੇ ਪੁੱਤਰ ਦੀ ਦਾਤ ਲਈ ਵਾਹਿਗੁਰੂ ਦੇ ਦਰ 'ਤੇ ਅਰਦਾਸ ਕਰਨ ਲਈ ਅਰਜ਼ੋਈ ਕਰਨੀ ਪਵੇਗੀ। ਦੱਸੇ ਅਨੁਸਾਰ ਮਾਤਾ ਗੰਗਾ ਜੀ ਭੇਟਾਂ ਅਤੇ ਗੁਰੂ ਪਰਿਵਾਰ ਦੇ ਸੇਵਕਾਂ ਅਤੇ ਟਹਿਲੂਆਂ ਨੂੰ ਨਾਲ ਲੈ ਕੇ ਗੜਬੈਲਾਂ 'ਤੇ ਸਵਾਰ ਹੋ ਕੇ ਗਏ। ਜਦੋਂ ਇਹ ਜੱਥਾ ਭਾਈ ਬੁੱਢਾ ਜੀ ਦੇ ਆਸ਼ਰਮ ਕੋਲ ਪੁੱਜਾ ਤਾਂ ਟਲੀਆਂ ਦੀ ਟੁਣਕਾਰ ਅਤੇ ਗੱਡਿਆਂ ਦੇ ਪਹੀਆਂ ਦੇ ਖੜਕਾਰ ਅਤੇ ਪੁੱਜੀ ਵਹੀਰ ਦੇ ਰੋਲੇ ਗੋਲੇ ਕਾਰਨ ਭਾਈ ਬੁੱਢਾ ਜੀ ਦੀ ਭੀੜ ਵਿੱਚ ਭਗਦੜ ਮੱਚ ਗਈ। ਆਪ ਦੀਆਂ ਗਊਆਂ ਰੱਸੇ ਤੁੜਾ ਕੇ ਨਸ ਉੱਠੀਆਂ। ਭਾਈ ਬੁੱਢਾ ਜੀ ਨੇ ਥੋੜ੍ਹਾ ਤੈਸ਼ ਵਿੱਚ ਆ ਕੇ ਪੁੱਛਿਆ, ਉਹ ਕਿਸਨੂੰ ਭਾਜੜ ਪੈ ਗਈ ਹੈ? ਤਦੋਂ ਮਾਤਾ ਬਣਨ ਦੀ ਇੱਛਕ ਅਤੇ ਸਦਰਾਈ ਹੋਈ ਗੁਰੂ ਪਤਨੀ ਨੇ ਭੇਟਾ ਅਰਪਣ ਕੀਤੀ ਤਾਂ ਬਿਰਦ ਰਿਸ਼ੀ ਦਾ ਬੋਲ ਹਾਲੇ ਵੀ ਠੁੱਲਾ ਸੀ। ਉਸ ਕਿਹਾ, ਮਾਤਾ, ਮੈਂ ਤਾਂ ਗੁਰੂ ਘਰ ਦਾ ਘਾਹ ਖੋਤਣ ਵਾਲਾ ਹਾਂ, ਮੈਂ ਤਾਂ ਉਸਦੇ ਦਾਸਾਂ ਦਾ ਦਾਸ ਹਾਂ, ਮੇਰੇ ਸ਼ਬਦਾਂ ਵਿੱਚ ਐਸੀ ਸ਼ਕਤੀ ਕਿੱਥੇ? ਮਾਤਾ ਜੀ ਘਰ ਵਾਪਸ ਆ ਗਏ ਅਤੇ ਸਾਰੀ ਵਿਥਿਆ ਗੁਰੂ ਅਰਜਨ ਦੇਵ ਜੀ ਨੂੰ ਕਹਿ ਸੁਣਾਈ। ਨੇਕ ਸਵਾਣੀ, ਇੱਕ ਦਿਨ ਅਜਿਹਾ ਜ਼ਰੂਰ ਹੋਵੇਗਾ, ਗੁਰੂ ਅਰਜਨ ਦੇਵ ਜੀ ਨੇ ਬਚਨ ਕੀਤਾ। ਮਹਾਂਪੁਰਸ਼ਾਂ ਨੇ ਸਾਡੇ ਅੰਮ੍ਰਿਤਸਰ ਤੋਂ ਨੱਠਣ ਦੀ ਭਵਿੱਖਬਾਣੀ ਕੀਤੀ ਹੈ ਅਤੇ ਇਹ ਵਾਪਰ ਕੇ ਹੀ ਰਹੇਗੀ। ਰੱਬ ਦੇ ਪਿਆਰੇ ਭਗਤ ਜਨਾਂ ਦੇ ਦਰਸ਼ਨਾਂ ਲਈ ਜਾਣ ਸਮੇਂ ਇੰਝ ਨਹੀਂ ਕਰਨਾ ਚਾਹੀਦਾ। ਤੁਸੀਂ ਹੁਣ ਇਸ ਤਰ੍ਹਾਂ ਕਰਨਾ, ਗੁਰੂ ਨਾਨਕ ਦੀ ਬਾਣੀ ਪੜ੍ਹਦੇ ਹੋਏ ਆਪਣੇ ਹੱਥਾਂ ਨਾਲ ਸਾਦਾ ਜਿਹਾ ਭੋਜਨ ਤਿਆਰ ਕਰੋ। ਪਹਿਲਾਂ ਚੱਕੀ ਨਾਲ ਆਪਣੇ ਹੱਥੀਂ ਆਟਾ ਪੀਹੋ ਅਤੇ ਨਾਮ ਅੰਮ੍ਰਿਤ ਦੇ ਮਿੱਠੇ ਦੁੱਧ ਨਾਲ ਉਸਨੂੰ ਗੁੰਨੋ। ਇਸ ਰੱਬੀ ਬਾਣੀ ਨਾਲ ਭਿੱਜੇ ਪ੍ਰਸ਼ਾਦੇ ਗੁਰੂ ਦੇ ਭਗਤ ਕੋਲ ਲੈ ਕੇ ਜਾਓ। ਇਸ ਰੋਟੀ ਨਾਲ ਕੋਈ ਸਵਾਦਲੇ ਪਦਾਰਥ ਬਣਾ ਕੇ ਖੜਨ ਦੀ ਲੋੜ ਨਹੀਂ। ਪੰਜਾਬ ਦੇ ਜੱਟਾਂ ਵਾਂਗ ਲੂਣ ਅਤੇ ਗੰਢੇ ਹੀ ਕਾਫੀ ਹਨ, ਅਜਿਹਾ ਸਾਦਾ ਭੋਜਨ ਉਹਨਾਂ ਨੂੰ ਚੰਗਾ ਲੱਗਦਾ ਹੈ। ਮਾਤਾ ਜੀ ਨੇ ਉਸੇ ਤਰ੍ਹਾਂ ਕੀਤਾ। ਭਾਈ ਬੁੱਢਾ ਜੀ, ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਤੋਂ ਨਾਮ ਦੀ ਦਾਤ ਮਿਲੀ ਸੀ, ਹੁਣ ਬਿਰਧ ਹੋ ਚੁੱਕੇ ਸਨ। ਉਹਨਾਂ ਦੀ ਦੁੱਧ ਚਿੱਟੇ ਦਰਸ਼ਨੀ ਦਾੜੇ ਅਤੇ ਸਫੇਦ ਕੇਸਾਂ ਦੇ ਜੂੜੇ ਵਿਚਕਾਰ ਮੁਖੜੇ ਦੀ ਨੁਹਾਰ ਨੂਰਾਨੀ ਸੀ। ਰੱਬੀ ਪ੍ਰਕਾਸ਼ ਨਾਲ ਉਹਨਾਂ ਦੀਆਂ ਨਿਤਰੀਆਂ ਅੱਖਾਂ ਵਿੱਚ ਦੇਵੀ ਅਤੇ ਤੇਜਸਵ ਦਾ ਪ੍ਰਕਾਸ਼ ਲੱਸ ਰਿਹਾ ਸੀ। ਜਦੋਂ ਮਾਤਾ ਜੀ ਨੇ ਉਹਨਾਂ ਅੱਗੇ ਮਿੱਸੇ ਪ੍ਰਸ਼ਾਦੇ ਛਕਣ ਲਈ ਤਰੇ ਤਾਂ ਭਾਈ ਬੁੱਢਾ ਜੀ ਉਹਨਾਂ ਦੀਆਂ ਗੱਲਾਂ ਸੁਣਨ ਲੱਗ ਪਏ। ਨਾਲੇ ਉਹ ਪ੍ਰਸ਼ਾਦ ਛਕ ਰਹੇ ਸਨ, ਨਾਲੇ ਬੱਚਿਆਂ ਵਾਂਗ ਸਵਰਗੀ ਆਨੰਦ ਮਾਣ ਰਹੇ ਸਨ। ਮਾਤਾ, ਆਪਦਾ ਸਪੁੱਤਰ ਅਵਤਾਰਾਂ ਦਾ ਅਵਤਾਰ ਹੋਵੇਗਾ, ਉਹ ਲੋਕਾਈ ਦਾ ਪਾਤਸ਼ਾਹ ਹੋਵੇਗਾ। ਜਿਵੇਂ ਮੈਂ ਆਪਣੀ ਮੁੱਠੀ ਨਾਲ ਇਹ ਗੰਢੇ ਭੰਨੇ ਹਨ, ਤਿਵੇਂ ਉਹ ਮੁਗਲਾਂ ਦੀ ਸ਼ਕਤੀ ਤੋੜੇਗਾ, ਉਹ ਲੋਕਾਂ ਦਾ ਸੰਸਾਰੀ ਪਾਤਸ਼ਾਹ ਵੀ ਹੋਵੇਗਾ। ਲੋਕ ਉਸਦੇ ਤਖ਼ਤ ਗਿਰਦੇ ਜੁੜਨਗੇ, ਉਹ ਦੋ ਤਲਵਾਰਾਂ ਪਹਿਨੇਗਾ, ਇੱਕ ਪੀਰੀ ਦੀ ਤਲਵਾਰ ਜੋ ਸੰਗਤ ਦੀ ਕਾਲ ਰੂਪੀ ਹੱਥੋਂ ਰੱਖਿਆ ਕਰੇਗੀ ਅਤੇ ਦੂਜੀ ਮੀਰੀ ਦੀ ਜੋ ਲੋਕਾਂ ਨੂੰ ਮੁਗਲਾਂ ਦੇ ਜ਼ੁਲਮਾਂ ਤੋਂ ਬਚਾਵੇਗੀ। ਮਾਤਾ, ਤੇਰਾ ਸਪੁੱਤਰ ਇਸ ਤਰ੍ਹਾਂ ਪ੍ਰਗਟ ਹੋਵੇਗਾ ਜਿਵੇਂ ਹਨੇਰੇ ਸੰਸਾਰ ਵਿੱਚ ਸੂਰਜ ਦਾ ਪ੍ਰਕਾਸ਼ ਹੁੰਦਾ ਹੈ। ਭਾਈ ਬੁੱਢਾ ਜੀ ਦੇ ਵਰਦਾਨ ਰਾਹੀਂ ਜੋ ਸਪੁੱਤਰ ਜਨਮੇ ਆ, ਗੁਰੂ ਅਰਜਨ ਦੇਵ ਜੀ ਉਸਨੂੰ ਬਹੁਤ ਪਿਆਰ ਕਰਦੇ ਸਨ। ਇਸ ਬਾਲਕ ਦਾ ਨਾਮ ਹਰਗੋਬਿੰਦ ਰੱਖਿਆ ਗਿਆ। ਬਾਲਕ ਦੇ ਜਨਮ ਸਮੇਂ ਸੰਗਤ ਵੱਲੋਂ ਅਰਦਾਸ ਕੀਤੀ ਗਈ। ਗੁਰੂ ਅਰਜਨ ਦੇਵ ਜੀ ਨੇ ਵੀ ਅਰਦਾਸ ਕੀਤੀ। ਹਰਗੋਬਿੰਦ ਜੀ ਬਿਮਾਰ ਪੈ ਗਏ, ਗੁਰੂ ਜੀ ਚਿੰਤਾਤੁਰ ਹੋ ਗਏ। ਬੱਚੇ ਦੇ ਅਰੋਗ ਹੋਣ ਉੱਤੇ ਉਹਨਾਂ ਦੇ ਕੋਮਲ ਭਾਵ ਸ਼ੁਕਰਾਨੇ ਦੇ ਸ਼ਬਦ ਵਿੱਚ ਪਿਘਲ ਕੇ ਵਹਿ ਤੁਰੇ। ਇਹ ਸ਼ਬਦ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਮੇਰਾ ਸਤਿਗੁਰ ਰਖਵਾਲਾ ਹੋਵਾ, ਧਾਰ ਕਿਰਪਾ ਪ੍ਰਭਾਤ ਦੇ ਰਾਖਿਆ, ਹਰ ਗੋਬਿੰਦ ਨਮਨ ਰੋਵਾ। ਗੁਰੂ ਘਰ ਦੇ ਦੋਖੀਆਂ ਨੇ ਬਾਲਕ ਨੂੰ ਜ਼ਹਿਰ ਦੇਣ ਦਾ ਯਤਨ ਕੀਤਾ, ਪਰ ਉਹਨਾਂ ਦੀਆਂ ਗੌਂਦਾਂ ਨੂੰ ਮਿੱਟੀ ਵਿੱਚ ਮਿਲਾ ਦਿੱਤਾ ਗਿਆ ਅਤੇ ਇੱਕ ਸੁਭਾਗੀ ਘਟਨਾ ਕਾਰਨ ਹਰਗੋਬਿੰਦ ਵਾਲ ਵਾਲ ਬਚ ਗਏ। ਇਸ ਅਵਸਰ ਉੱਤੇ ਵੀ ਗੁਰੂ ਅਰਜਨ ਦੇਵ ਜੀ ਨੇ ਸ਼ਬਦ ਉਚਾਰਨ ਕੀਤਾ। ਇਹ ਰਚਨਾ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਗੁਰੂ ਜੀ ਨੇ ਉਸ ਵਾਪਰੀ ਕਰਾਮਾਤ ਉੱਤੇ ਖੁਸ਼ੀ ਪ੍ਰਗਟ ਕੀਤੀ ਜਿਸ ਰਾਹੀਂ ਬਾਲਕ ਹਰਗੋਬਿੰਦ ਜੀ ਦੀ ਜਾਨ ਬਚੀ ਸੀ। ਗੁਰੂ ਜੀ ਅਰਦਾਸ ਦੀ ਸਾਖਿਆਤ ਮੂਰਤ ਸਨ। ਉਹ ਨਿੱਜੀ ਜੀਵਨ ਵਿੱਚ ਵਾਪਰੀ ਹਰ ਘਟਨਾ ਨੂੰ ਰੱਬੀ ਕਰਮ ਸਮਝਦੇ ਸਨ। ਜਿਵੇਂ ਸਿਤਾਰ ਦੀਆਂ ਤਰਬਾਂ ਉਹਨਾਂ ਦੇ ਆਪਣੇ ਹੱਥਾਂ ਦੀ ਛੋਹ ਨਾਲ ਸੰਗੀਤਮਈ ਚਨਕਾਰ ਦੇ ਰੂਪ ਵਿੱਚ ਕੰਬਦੀਆਂ ਸਨ, ਤਿਵੇਂ ਉਹਨਾਂ ਦਾ ਸਾਰਾ ਜਿਸਮ ਅਤੇ ਰੂਹ ਪ੍ਰਭੂ ਪ੍ਰੀਤਮ ਦੇ ਹੱਥਾਂ ਦੀ ਪਿਆਰ ਕੰਬਣੀ ਨਾਲ ਥਰ ਥਰਾਉਂਦਾ ਸੀ। ਆਪਣੇ ਨਿੱਜੀ ਅਤੇ ਸਮੂਹਿਕ ਜੀਵਨ ਵਿੱਚ ਉਹ ਹਰ ਘੜੀ ਜੀਵਦਾ ਜਾਗਦਾ ਸੰਗੀਤ ਅਲਾਪਦੇ ਸਨ। ਆਪਣੀਆਂ ਸਰੋਧੀ ਧੁਨਾਂ ਰਾਹੀਂ ਉਹ ਆਪਣੇ ਸੰਪਰਕ ਵਿੱਚ ਆਉਣ ਵਾਲੇ ਹਰ ਵਿਅਕਤੀ ਨੂੰ ਆਪਣੇ ਸੰਗੀਤਮਈ ਸ਼ਬਦਾਂ ਰਾਹੀਂ ਤਕੜਾ ਜੀਦਾਨ ਬਖਸ਼ ਦਿੰਦੇ ਸਨ। ਇੱਕ ਪਿਤਾ ਅਤੇ ਪਤੀ ਦੇ ਰੂਪ ਵਿੱਚ ਇਹਨਾਂ ਨਿੱਜੀ ਭਾਵਾਂ ਨੂੰ ਪ੍ਰਗਟਾਉਣ ਵਾਲੇ ਸ਼ਬਦਾਂ ਨੂੰ ਆਪਣੀ ਰਚਨਾ ਵਿੱਚ ਸ਼ਾਮਲ ਕਰ ਲੈਣਾ ਇਹ ਸਿੱਧ ਕਰਦਾ ਹੈ ਕਿ ਇਹਨਾਂ ਮਨੋਭਾਵਾਂ ਨੂੰ ਗੁਰੂ ਅਰਜਨ ਦੇਵ ਜੀ ਕਿੰਨਾ ਮਹੱਤਵਪੂਰਨ ਸਮਝਦੇ ਸਨ ਅਤੇ ਦੂਜੇ ਭਾਵਾਂ ਸਮਾਨ ਇਹਨਾਂ ਨੂੰ ਉਹ ਰੱਬੀ ਵੀ ਜਾਣਦੇ ਸਨ। ਭਾਰਤ ਦੇ ਸਾਰੇ ਧਾਰਮਿਕ ਸਾਹਿਤ ਵਿੱਚ ਕੋਈ ਵੀ ਇਹਨਾਂ ਸਾਦਾ ਜਿਹੇ ਸ਼ਬਦਾਂ ਦੀ ਡੂੰਘੀ ਸੁਹਿਰਦਤਾ ਅਤੇ ਤੀਖਣ ਮਾਨਵੀ ਗੁਣਾਂ ਦੀ ਤੁਲਨਾ ਨਹੀਂ ਕਰ ਸਕਦਾ। ਪਹਿਲੀ ਵਾਰ ਬ੍ਰਹਮ ਗਿਆਨੀ ਗੁਰੂ ਆਪਣੇ ਆਤਮ ਅਭਿਆਨਜਨ ਯਾਨੀ ਰਚਨਾ ਵਿੱਚ ਨਿੱਜੀ ਅਤੇ ਅਨਿੱਜੀ ਤੱਤਾਂ ਨੂੰ ਇੱਕ ਸੁਰ ਕਰ ਦਿੰਦੇ ਹਨ। ਅੱਠਵਾਂ ਅੰਕ, ਗੁਰੂ ਅਰਜਨ ਦੇਵ ਜੀ ਅਤੇ ਪ੍ਰਿਥੀ ਚੰਦ। ਗੁਰੂ ਰਾਮਦਾਸ ਜੀ ਤੋਂ ਇੱਕ ਸਿੱਖ ਦੇ ਇਹ ਪੁੱਛਣ 'ਤੇ ਕਿ ਉਹਨਾਂ ਦੇ ਉੱਤਰ ਅਧਿਕਾਰੀ ਦੀ ਨਾਮਜ਼ਦਗੀ ਕਿਵੇਂ ਕੀਤੀ ਜਾਵੇਗੀ, ਜੋ ਵਚਿੱਤਰ ਉੱਤਰ ਉਹਨਾਂ ਦਿੱਤਾ ਉਸ ਬਾਰੇ ਕਥਾ ਇੰਝ ਪ੍ਰਚਲਿਤ ਹੈ। ਜਿਹੜਾ ਵਿਅਕਤੀ ਆਪਣੀ ਹਾਜ਼ਰੀ ਵਿੱਚ ਬੈਠੇ ਲੱਕੜ ਸਮਾਨ ਦਿਲਾਂ ਨੂੰ ਪਿਘਲਾ ਲਵੇਗਾ ਉਹੀ ਮੇਰਾ ਉੱਤਰ ਅਧਿਕਾਰੀ ਹੋਵੇਗਾ। ਇਹ ਗੁਰੂ ਜੀ ਦਾ ਉੱਤਰ ਸੀ। ਉਹ ਸਿੱਖ ਪ੍ਰਿਥੀ ਚੰਦ ਜੀ ਕੋਲ ਗਿਆ ਅਤੇ ਉਹਨਾਂ ਨੂੰ ਜਪਜੀ ਸਾਹਿਬ ਦਾ ਪਾਠ ਕਰਦੇ ਸੁਣਿਆ। ਫਿਰ ਉਹ ਅਰਜਨ ਦੇਵ ਜੀ ਕੋਲ ਗਿਆ ਅਤੇ ਉਹਨਾਂ ਕੋਲੋਂ ਵੀ ਜਪਜੀ ਸਾਹਿਬ ਦਾ ਪਾਠ ਸੁਣਿਆ। ਉਸਨੇ ਵਾਪਸ ਆ ਕੇ ਗੁਰੂ ਜੀ ਅੱਗੇ ਬੇਨਤੀ ਕੀਤੀ, ਸੱਚੇ ਪਾਤਸ਼ਾਹ, ਮੈਂ ਜਪਜੀ ਸਾਹਿਬ ਦਾ ਪਾਠ ਕਰਦੇ ਪ੍ਰਿਥੀ ਚੰਦ ਜੀ ਦੇ ਮੰਜੇ ਦੀਆਂ ਬਾਹੀਆਂ ਵਿੱਚ ਸੂਈ ਚੋਬੀ, ਪਰ ਉਹ ਟੁੱਟ ਗਈ। ਫਿਰ ਮੈਂ ਅਰਜਨ ਦੇਵ ਜੀ ਦੇ ਜਪਜੀ ਜੀ ਦੇ ਪਾਠ ਕਰਨ ਸਮੇਂ ਮੰਜੀ ਦੀ ਬਾਹੀ ਵਿੱਚ ਸੂਈ ਚੋਬੀ ਅਤੇ ਉਹ ਇਉਂ ਖੁੱਭ ਗਈ ਜਿਵੇਂ ਬਾਹੀ ਮੋਮ ਦੀ ਹੋਵੇ। ਪ੍ਰਿਥੀ ਚੰਦ ਆਪਣੇ ਪਿਤਾ ਗੁਰੂ ਰਾਮਦਾਸ ਜੀ ਵੱਲੋਂ ਉਹਨਾਂ ਨੂੰ ਗੱਦੀ ਨਾ ਦਿੱਤੇ ਜਾਣ ਦੇ ਸਲ ਨੂੰ ਕਦੀ ਵੀ ਨਾ ਭੁੱਲ ਸਕਿਆ। ਉਹ ਸਦਾ ਲਈ ਗੁਰੂ ਅਰਜਨ ਦੇਵ ਜੀ ਦਾ ਦੋਖੀ ਬਣ ਗਿਆ ਅਤੇ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਵਿਰੁੱਧ ਨੇੜੇ ਤੇੜੇ ਮੁਸਲਮਾਨ ਮੁਲਾਣੀਆਂ ਨੂੰ ਗੁਰੂ ਜੀ ਵਿਰੁੱਧ ਭੜਕਾਉਣ ਲੱਗਾ। ਉਸਨੇ ਸ਼ਹਿਨਸ਼ਾਹ ਅਕਬਰ ਕੋਲ ਮੁਸਲਿਮ ਮੁਲਾਣਿਆਂ ਦਾ ਪ੍ਰਤੀਨਿਧ ਮੰਡਲ ਇਹ ਦਰਖਾਸਤ ਦੇ ਕੇ ਭੇਜਿਆ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਰਚਨਾ ਵਿੱਚ ਹਿੰਦੂ ਅਤੇ ਇਸਲਾਮ ਧਰਮਾਂ ਵਿਰੁੱਧ ਕੁਫਰ ਤੋਲੇ ਹੋਏ ਹਨ। ਬਾਦਸ਼ਾਹ ਅਕਬਰ, ਜੋ ਗੁਰੂ ਅਰਜਨ ਦੇਵ ਜੀ ਨੂੰ ਚੰਗੀ ਤਰ੍ਹਾਂ ਜਾਣਦਾ ਸੀ, ਨੇ ਕਾਜ਼ੀਆਂ ਵੱਲੋਂ ਦਿੱਤੀ ਗਈ ਅਰਜ਼ੀ ਰੱਦ ਕਰ ਦਿੱਤੀ। ਪਰ ਪ੍ਰਿਥੀ ਚੰਦ ਅਤੇ ਉਸਦੇ ਪਰਿਵਾਰ ਦੇ ਸੀਨਿਆਂ ਵਿੱਚ ਦੁਸ਼ਮਣੀ ਦੀ ਅੱਗ ਧੁਕਦੀ ਹੀ ਰਹੀ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾਖਲਾ ਸਾਹਿਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।